अपना श्री वाहे गुरु जी गुरु गरीब कला सुमरथ डोलन तेरा को प्रभु नानक दे कर हाथ ते चानन हुंदियां गुर बिन कोर अंधार बोलो सतनाम श्री वाहे गुरु जी कर कृपा प्रभ कर कृपा
प्रभ
दीन दयाला दीन दयाला तेरी ओट पूर्ण गोपाला कर कृपा प्रभ कर कृपा प्रभ दीन दयाला दीन दयाला तेरी ओट पूर्ण गोपाला कर कृपा प्रभ कर कृपा प्रभ दीन दयाला दीन दयाला तेरी ओट पूर्ण लाए कर कृपा प्रभु
ਦਰਬਾਰ ਵਿੱਚ ਸਜ ਬੈਠੇ ਸਨਮਾਨਯੋਗ ਮਾਈ ਭਾਈ ਗੁਰੂ ਸਵਾਰੇ ਖਾਲਸਾ ਸਾਧ ਸੰਗਤ ਜੀ, ਵੱਡਿਆਂ ਭਾਗਾਂ ਵਾਲੇ ਆ, ਸਾਹਿਬਾਂ ਦੀ ਗੋਦ ਦਾ ਆਨੰਦ ਪ੍ਰਾਪਤ ਹੋ ਰਿਹਾ ਹੈ। ਭਈ ਪ੍ਰਾਪਤ ਮਨੁੱਖ ਦਿਹੁਰੀਆ, ਗੋਬਿੰਦ ਮਿਲਣ ਕੀ ਇਹੋ ਤੇਰੀ ਬਰੀਆ, ਅਵਰ ਕਾਜ ਤੇਰਾ ਕਿਤੇ ਨਾਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਦੇ ਮਹਾਵਾਕ ਅਨੁਸਾਰ ਸਾਹਿਬ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਆਪਣੀ ਹਾਜ਼ਰੀ ਲਵਾਉਂਦਿਆਂ ਜ਼ਿੰਦਗੀ ਦੀਆਂ ਘੜੀਆਂ ਸਫਲ ਬਣਾ ਰਹੇ ਹੋ। ਮਨ ਬਿਰਤੀ ਨੂੰ ਇਕਾਗਰ ਕੀਤਾ ਹੈ, ਗੁਰਦੇਵ ਦੇ ਚਰਨਾਂ ਵਿੱਚ ਮਸਤਕ ਝੁਕਾਉਂਦੇ ਰਸਨਾ ਪਵਿੱਤਰ ਕਰੀਏ। ਇੱਕ ਵਾਰ ਸਾਰੀ ਸੰਗਤ ਗੱਜ ਕੇ ਆਖੋ, ਸਤਨਾਮ ਵਾਹਿਗੁਰੂ। ਸਨਮਾਨਯੋਗ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਕੁਝ ਦਿਨਾਂ ਤੋਂ ਤੀਜੇ ਪਾਤਸ਼ਾਹ ਸਾਹਿਬ ਗੁਰੂਦੇਵ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦੇ ਜੀਵਨ ਗੁਰੀ ਇਤਿਹਾਸ, ਆਪ ਗੁਰੂ ਕੀ ਸੰਗਤ ਦੇ ਸਨਮੁਖ, ਆਪ ਆਪਣੀ ਬੁੱਧ ਹੈ ਜੇਤੀ, ਬਰਣਤ ਭਿੰਨ ਭਿੰਨ ਤੁਹੇ ਤੇਤੀ ਦੇ ਮਾਵਾਕ ਅਨੁਸਾਰ ਜੋ ਤੁਸਾਂ ਬਖਸ਼ਿਸ਼ ਕੀਤੀ, ਉਹ ਆਪ ਗੁਰੂ ਕੀ ਸੰਗਤ ਨੂੰ ਇੱਕ ਵਿਦਿਆਰਥੀ ਹੋਣ ਦੇ ਨਾਤੇ ਸਰਵਣ ਕਰਵਾ ਰਿਹਾ ਹਾਂ। ਵਿਚਾਰ ਕੱਲ੍ਹ ਸ਼ਾਮਾਂ ਦੇ ਦੀਵਾਨ ਦੀ ਸਮਾਪਤੀ ਦੇ ਵਕਤ ਤੱਕ ਆਪਾਂ ਇੱਥੋਂ ਤੱਕ ਪੁੱਜੇ ਸੀ ਕਿ ਦੂਜੇ ਪਾਤਸ਼ਾਹ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਇਸ ਗੱਲ ਤੋਂ ਵਰਜਿਆ ਕਿ ਪੁਰਖਾ, ਤੇਰੇ ਕੋਲ ਗੁਰੂ ਨਾਨਕ ਦੇ ਘਰ ਦੀ ਦਾਤ ਪ੍ਰਾਪਤ ਹੋ ਚੁੱਕੀ, ਆ ਗਈ ਹੈ, ਸੰਭਲ ਕੇ ਵਰਤੋ। ਅਤੇ ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਮੌਜੂਦਗੀ ਵਿੱਚ ਹੀ ਗੋਂਦਾ ਮਰਵਾਹਾ ਖੱਤਰੀ ਬਿਆਸਾ ਦੇ ਕੰਢੇ ਉੱਤੇ ਵੱਸਦਾ ਸੀ, ਜਿਹਦਾ ਪਿੰਡ ਅੱਜ ਇੱਕ ਮਹਾਨ ਤੀਰਥ ਅਸਥਾਨ ਹੈ, ਸਿੱਖੀ ਦਾ ਧੁਰਾ ਹੈ, ਗੋਇੰਦਵਾਲ ਸਾਹਿਬ। ਗੋਂਦੇ ਮਰਵਾਏ ਨੇ ਆਣ ਕੇ ਬੇਨਤੀ ਕੀਤੀ, ਮਹਾਰਾਜ ਮੇਰਾ ਪਿੰਡ ਅਕੰਗ ਖਾਰੇ ਤੇ ਬੇਦੀ ਇਹ ਤਿੰਨੇ ਰਲ ਕੇ ਨਹੀਂ ਵਸਣ ਦਿੰਦੇ। ਕੁਝ ਕਹਾਣੀਆਂ ਤੇ ਹੋਰ ਵੀ ਆਉਂਦੀਆਂ ਨੇ ਕਿ ਇੱਥੇ ਇੱਕ ਬੜਾ ਵੱਡਾ ਦਿਓ ਰਹਿੰਦਾ ਸੀ, ਗੁਰੂ ਅਮਰਦਾਸ ਮਹਾਰਾਜ ਜੀ ਨੂੰ ਲੈ ਕੇ ਗਏ, ਸਤਿਗੁਰਾਂ ਨੇ ਦਿਓ ਨੂੰ ਕੱਢਿਆ, ਉਹਨੂੰ ਬਠਿੰਡੇ ਭੇਜ ਦਿੱਤਾ। ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਬਠਿੰਡੇ ਗਏ ਕਿਲ੍ਹੇ ਵਿੱਚ, ਉੱਥੋਂ ਕੱਢਿਆ, ਉਹਨੂੰ ਸਰਹੰਦ ਭੇਜ ਦਿੱਤਾ। ਜਦੋਂ ਬਾਬਾ ਬੰਦਾ ਸਿੰਘ ਬਹਾਦਰ ਅਤੇ ਖਾਲਸੇ ਨੇ ਸਰਹੰਦ ਉਜਾੜੀ, ਉਹ ਦਿਓ ਨੇ ਇਹ ਕੰਮ ਕੀਤਾ ਨਾਲ। ਖੈਰ, ਇਸ ਗੱਲ ਨੂੰ ਮੁਨਕਰ ਨਹੀਂ ਹੋ ਸਕੀਦਾ, ਕਿਉਂਕਿ ਗੁਰੂ ਕੀ ਬਾਣੀ ਵਿੱਚ ਵੀ ਭੂਤਾਂ ਪ੍ਰੇਤਾਂ ਦਾ ਬਹੁਤਾ ਜ਼ਿਕਰ ਆਇਆ। ਇੱਕ, ਦੋ, ਚਾਰ, ਦਸ ਨਹੀਂ, ਸੌ, ਹਜ਼ਾਰ ਨਹੀਂ, ਲੱਖਾਂ ਨਹੀਂ, ਕਰੋੜਾਂ ਦੀ ਗਿਣਤੀ ਵਿੱਚ ਹੈ। ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਨੇ ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ, ਕਈ ਕਰੋੜ ਨੇ। ਪਰ ਇਸ ਗੱਲ ਨੂੰ ਕੁਝ ਵਿਦਵਾਨਾਂ ਨੇ ਸਹੀ ਨਹੀਂ ਮੰਨਿਆ। ਅਸਲ ਵਿੱਚ ਸਿਆਸੀ ਪੱਖ ਵਿੱਚ ਇਹ ਉਸ ਵੇਲੇ ਇੱਕ ਦੂਜੇ ਦੇ ਪਿੰਡ ਉੱਤੇ ਕਬਜ਼ਾ ਕਰਨਾ ਇਹ ਅਕਸਰ ਗੱਲ ਹੁੰਦੀ ਸੀ। ਜਿਹੜਾ ਜ਼ਿਮੀਂਦਾਰ ਆਪਣੇ ਪਰਿਵਾਰ ਸਮੇਤ, ਆਪਣੇ ਕਬੀਲੇ ਸਮੇਤ ਆਣ ਕੇ ਕੋਈ ਚੰਗੀ ਜ਼ਮੀਨ ਵਾਹੀ ਵਾਹਣ ਬਣਾ ਕੇ ਖੂਹ ਲਾਉਂਦਾ, ਪਿੰਡ ਵਸਾਉਂਦਾ, ਦੂਜਾ ਤਗੜਾ ਜ਼ਿਮੀਂਦਾਰ ਆਪਣਾ ਕਬੀਲਾ ਲੈ ਕੇ ਉਹਦੇ ਬੰਦਿਆਂ ਨੂੰ ਕੁੱਟਮਾਰ ਕਰਕੇ ਭਜਾ ਦਿੰਦਾ, ਉਹਦੀ ਜ਼ਮੀਨ ਉੱਤੇ ਕਬਜ਼ਾ ਕਰ ਲੈਂਦਾ। ਅਕਸਰ ਉਦੋਂ ਇਹ ਆਮ ਕਹਾਣੀਆਂ ਚੱਲਦੀਆਂ ਸੀ, ਕੰਗਾਂ ਦੀ ਅਤੇ ਖਾਰੇ ਜੱਟਾਂ ਦੀ। ਇਹਨਾਂ ਦੀ ਆਪਸੀ ਬੜੀ ਲੜਾਈ ਹੁੰਦੀ ਜ਼ਮੀਨ ਦੀ ਵੰਡ ਤੋਂ ਹੀ। ਖਾਰੇ ਖਡੂਰ ਸਾਹਿਬ ਨੇ ਕੰਗ ਇਕੱਲਾ ਪਿੰਡ, ਦੋ ਪਿੰਡ ਨੇ, ਇਹ ਕੰਗ ਅੱਜ ਵੀ ਇਹ ਮੌਜੂਦ ਨੇ। ਇਹਨਾਂ ਪਿੰਡਾਂ ਦੀ ਅਕਸਰ ਲੜਾਈ ਹੁੰਦੀ ਸੀ। ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਕੰਗਾਂ ਦੀ ਅਤੇ ਖਾਰਿਆਂ ਦੀ ਸੁਲਾਹ ਕਰਵਾ ਦਿੱਤੀ ਅਤੇ ਖਾਰਿਆਂ ਨੇ ਅਤੇ ਕੰਗਾਂ ਨੇ ਰਲ ਕੇ ਬੇਦੀ ਖੱਤਰੀਆਂ ਨਾਲ ਇਸ ਮਰਵਾਏ ਖੱਤਰੀ ਨੂੰ ਉਜਾੜਨਾ ਸ਼ੁਰੂ ਕਰ ਦਿੱਤਾ। ਉਹਨੇ ਖੂਹ ਲਾਉਣੇ, ਬੇਦੀ ਖੱਤਰੀਆਂ ਨੇ ਉਹਦੇ ਉੱਤੇ ਕਬਜ਼ੇ ਕਰ ਲੈਣੇ। ਗੁਰੂ ਨਾਨਕ ਦੇਵ ਮਹਾਰਾਜ ਜੀ ਉਸੇ ਕੁੱਲ ਖਾਨਦਾਨ ਵਿੱਚ ਜਿਨ੍ਹਾਂ ਦਾ ਅਵਤਾਰ ਹੋਇਆ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਤਿੰਨ ਬੇਦੀਆਂ ਕੀ ਕੁੱਲ ਵਿਖਿਆ ਪ੍ਰਗਟੇ ਨਾਨਕ ਰਾਏ। ਉਹਨਾਂ ਬੇਦੀਆਂ ਦੀ ਕੁੱਲ ਖਾਨਦਾਨ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਦਾ ਅਵਤਾਰ ਹੋਇਆ। ਪੱਠੇ ਵਿੰਡ ਪਿੰਡ ਹੈ, ਡੇਰਾ ਸਾਹਿਬ ਅੱਜ ਕੱਲ੍ਹ ਡੇਰਾ ਚਾਲ ਦੇ ਨਾਂ ਨਾਲ, ਡੇਰਾ ਸਾਹਿਬ ਦੇ ਨਾਂ ਨਾਲ ਗੁਰਦੁਆਰਾ ਹੈ, ਛੋਟਾ ਨਨਕਾਣਾ ਵੀ ਉਹਨੂੰ ਕਹਿੰਦੇ ਹੈ। ਇੱਕ ਨਨਕਾਣਾ ਕਾਂਸ਼ੀਪੁਰ ਯੂਪੀ ਵਿੱਚ ਹੈ, ਇੱਕ ਜਨਮ ਸਥਾਨ ਗੁਰੂ ਨਾਨਕ ਦੇਵ ਮਹਾਰਾਜ ਦਾ ਪਾਕਿਸਤਾਨ ਵਿੱਚ ਹੈ। ਇਸ ਤਰ੍ਹਾਂ ਜਿੱਥੇ ਜਿੱਥੇ ਬਾਬਾ ਨਾਨਕ ਜੀ ਨੇ ਮੁਬਾਰਕ ਚਲਣ ਪਾਏ, ਨਾਨਕ ਆਇਆ, ਨਾਨਕ ਆਣਾ, ਇਹ ਆਮ ਪ੍ਰਸਿੱਧ ਗੱਲ ਹੋ ਗਈ ਉਸ ਵੇਲੇ ਦੇ ਨਾਂ ਰੱਖੇ ਗਏ। ਖੈਰ, ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਮਰਵਾਹੇ ਗੋਂਦੇ ਦੇ ਨਾਲ ਉਹਦਾ ਪਿੰਡ ਵਸਾਉਣ ਵਾਸਤੇ ਗੋਇੰਦਵਾਲ ਭੇਜਿਆ। ਅਤੇ ਜਦੋਂ ਗੁਰੂ ਅਮਰਦਾਸ ਮਹਾਰਾਜ ਇੱਥੇ ਆ ਗਏ, ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਮੌਜੂਦਗੀ ਵਿੱਚ ਹੀ ਕੁਝ ਸਮਾਂ ਰਹਿ, ਬੇਦੀ ਖੱਤਰੀਆਂ ਨੇ ਵੀ ਸੁਲਾਹ ਕਰ ਲਈ ਮਰਵਾਹਿਆਂ ਦੇ ਨਾਲ, ਕੰਗਾਂ ਨੇ ਵੀ ਸੁਲਾਹ ਕਰ ਲਈ ਅਤੇ ਨਾਲ ਹੀ ਖਾਰੇ ਜੱਟਾਂ ਨੇ ਵੀ। ਇਹ ਇਲਾਕਾ ਸਾਰਾ ਗੁਰੂ ਸਾਹਿਬਾਨਾਂ ਦੇ ਬਖਸ਼ਿਸ਼ ਦੁਆਰਾ ਏਕਤਾ ਵਿੱਚ ਆ ਗਿਆ। ਅਤੇ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਜਦੋਂ ਗੁਰਤਾ ਗੱਦੀ ਦੀ ਦਾਤ ਬਖਸ਼ਿਸ਼ ਕੀਤੀ 1552 ਵਿੱਚ, ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਨਾਲ ਇਹ ਵੀ ਹੁਕਮ ਕੀਤਾ ਕਿ ਪੁਰਖਾ, ਜਿਹੜਾ ਤੁਸੀਂ ਨਵਾਂ ਪਿੰਡ ਬਿਆਸਾ ਦੇ ਕੰਢੇ ਵਸਾਇਆ ਹੈ, ਤੁਸੀਂ ਉਸ ਪਿੰਡ ਵਿੱਚ ਚਲੇ ਜਾਣਾ। ਇਹ ਹੁਕਮ ਸੀ, ਗੁਰੂ ਨਾਨਕ ਦੇਵ ਮਹਾਰਾਜ ਦਾ ਹੁਕਮ ਸੀ ਕਿ ਤੁਸੀਂ ਆਪਣੇ ਪਿੰਡ ਖਡੂਰ ਚਲੇ ਜਾਣਾ, ਫੇਰ ਵਸਾਇਆ, ਫੇਰ ਆਣ, ਸਤਿਗੁਰੂ ਖਡੂਰ, ਗੁਰੂ ਕੀ ਬਾਣੀ 'ਚ ਸ਼ਬਦ ਆਉਂਦੇ ਆ। ਅਤੇ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਹੁਕਮ ਕੀਤਾ, ਪੁਰਖਾ, ਜਿਹੜਾ ਤੁਸੀਂ ਪਿੰਡ ਵਸਾਇਆ ਉੱਥੇ ਚਲੇ ਜਾਣਾ। ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਸਤਿਗੁਰੂ ਅਮਰਦਾਸ ਮਹਾਰਾਜ ਕੁਝ ਸਮਾਂ ਖਡੂਰ ਸਾਹਿਬ ਰਹੇ, ਫਿਰ ਗੋਇੰਦਵਾਲ ਆ ਗਏ। ਹੁਣ ਨਵੇਂ ਘਰ, ਨਵੀਆਂ ਬਿਲਡਿੰਗਾਂ, ਨਵੇਂ ਮਕਾਨ ਉਸਾਰਨੇ ਸ਼ੁਰੂ ਹੋ ਗਏ। ਮਰਵਾਏ ਖੱਤਰੀ ਨੂੰ ਕੰਗਾਂ ਅਤੇ ਇਹਨਾਂ ਖਾਰਿਆਂ ਨੇ ਅਤੇ ਬੇਦੀਆਂ ਨੇ ਬੜੇ ਚਿਰ ਤਬਾਹ ਕਰਕੇ ਰੱਖਿਆ। ਜਿਹੜੇ ਮਕਾਨ ਬਣਾਉਂਦਾ ਸੀ ਜਦੋਂ ਵਪਾਰ ਕਰਨ ਜਾਂਦਾ ਉਦੋਂ ਢਾਹ ਦਿੰਦੇ, ਉਜਾੜ ਦਿੰਦੇ ਪਿੰਡ ਨੂੰ, ਪੱਤਣ ਸੀ। ਸ਼ੇਰ ਸ਼ਾਹ ਸੂਰੀ ਮਾਰਗ ਅਸਲ ਇਹ ਹੈ, ਲਾਹੌਰ ਤੋਂ ਝਬਾਲ, ਗੋਇੰਦਵਾਲ ਸਾਹਿਬ, ਸੁਲਤਾਨਪੁਰ ਲੋਧੀ, ਇਸ ਤੋਂ ਅੱਗੇ ਨੂਰ ਮਹਿਲ, ਲੁਧਿਆਣਾ, ਇਹ ਹੈ ਸ਼ੇਰ ਸ਼ਾਹ ਸੂਰੀ ਮਾਰਗ। ਅੱਜਕੱਲ ਬੋਰਡ ਲੱਗੇ ਆ ਜਿਹੜੀ ਲੁਧਿਆਣੇ ਤੋਂ ਜਲੰਧਰ, ਜਲੰਧਰ ਤੋਂ ਅੰਮ੍ਰਿਤਸਰ ਇਹ ਵੱਡਾ ਰੋਡ ਜਾਂਦਾ, ਉਹਨੂੰ ਸ਼ੇਰ ਸ਼ਾਹ ਸੂਰੀ ਮਾਰਗ ਕਿਹਾ ਜਾਂਦਾ। ਅਸਲ ਉਹ ਨਹੀਂ, ਇਹ ਸ਼ੇਰ ਸ਼ਾਹ ਸੂਰੀ ਮਾਰਗ ਹੈ। ਇਹ ਵੱਡੇ ਵੱਡੇ ਇਸ ਮਾਰਗ ਉੱਤੇ ਪਿੰਡ ਵਸੇ ਹੋਏ ਸਨ। ਗੁਰੂ ਅਮਰਦਾਸ ਮਹਾਰਾਜ ਜੀ ਨੇ ਨਵਾਂ ਪਿੰਡ ਵਸਾਉਣਾ ਸ਼ੁਰੂ ਕੀਤਾ। ਸੰਗਤਾਂ ਨੇ ਬੇਨਤੀ ਕੀਤੀ, ਮਹਾਰਾਜ ਆਪਣੇ ਇਸ ਇਲਾਕੇ ਵਿੱਚ ਇੰਨੀ ਪੁਖਤਾ ਲੱਕੜ ਨਹੀਂ ਜਿਹੜੀ ਮਕਾਨ ਉਸਾਰੀ ਦੇ ਕੰਮਾਂ ਵਿੱਚ ਕੰਮ ਆ ਸਕੇ, ਜੇਕਰ ਤੁਸੀਂ ਕਿਰਪਾ ਕਰੋ ਤੇ ਪਹਾੜਾਂ ਦੇ ਵਿੱਚ ਉੱਤਰੀ ਖਿੱਤੇ ਵਿੱਚ ਬੜੀ ਸੋਹਣੀ ਲੱਕੜ ਹੈ, ਜਿਵੇਂ ਇੱਥੇ ਕੈਨੇਡਾ ਵਿੱਚ ਕਚੀਲ ਦਾ ਦਰਖਤ ਹੈ, ਇਸ ਤਰ੍ਹਾਂ ਹੀ ਪੰਜਾਬ ਵਿੱਚ ਅਤੇ ਉੱਤਰੀ ਖਿੱਤਾ ਪਹਾੜਾਂ ਵਿੱਚ ਬਹੁਤ ਵੱਡੇ ਦਰਖਤ ਨੇ। ਇੱਥੋਂ ਦੀ ਲੱਕੜ ਅਤੇ ਪੰਜਾਬ ਦੀ, ਹਿੰਦੁਸਤਾਨ ਦੀ ਲੱਕੜ ਚੀਲ, ਇਹ ਬਰਾਬਰ ਮੰਨੀ ਜਾਂਦੀ, ਲੋਹੇ ਦੇ ਬਰਾਬਰ ਮੰਨੀ ਜਾਂਦੀ ਹੈ। ਸਤਿਗੁਰੂ ਅਮਰਦਾਸ ਮਹਾਰਾਜ ਜੀ ਨੇ ਆਪਣਾ ਭਤੀਜਾ, ਇਹਦਾ ਨਾਂ ਹੈ ਭਾਈ ਸਾਵਣ ਮੱਲ, ਤਿੰਨ ਛੋਟੇ ਭਰਾ ਨੇ ਅਤੇ ਤਿੰਨਾਂ ਦੇ ਤਿੰਨ ਸਪੁੱਤਰ ਨੇ। ਈਸ਼ਰਦਾਸ ਦੇ ਸਪੁੱਤਰ ਨੇ ਭਾਈ ਸਾਹਿਬ ਭਾਈ ਗੁਰਦਾਸ ਜੀ, ਖੇਮ ਰਾਏ ਨੇ, ਉਹਨਾਂ ਦੇ ਪੁੱਤਰ ਨੇ ਸਾਵਣ ਮੱਲ, ਅਤੇ ਮਾਨਕ ਚੰਦ ਹੈ ਸਾਰਿਆਂ ਤੋਂ ਛੋਟੇ, ਉਹਨਾਂ ਦੇ ਪੁੱਤਰ ਭਾਈ ਜੱਸੂ ਜੀ। ਗੁਰੂ ਅੰਗਦ ਦੇਵ ਮਹਾਰਾਜ ਦੀ ਸਪੁੱਤਰੀ ਬੀਬੀ ਅਮਰੋ ਜੀ ਨਾਲ ਵਿਆਹੇ ਹੋਏ ਸਨ। ਇਹ ਤਿੰਨੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਭਤੀਜਾ ਗੁਰੂ ਇਤਿਹਾਸ ਅਤੇ ਸਿੱਖ ਇਤਿਹਾਸ ਵਿੱਚ ਬੜੇ ਪ੍ਰਮੁੱਖ ਮਹਾਨ ਵਿਅਕਤੀ ਨੇ। ਸਤਿਗੁਰਾਂ ਨੇ ਤੁਰਨ ਲੱਗਿਆ ਜਦੋਂ ਬਾਬਾ ਸਾਵਣ ਮੱਲ ਜੀ ਦੀ ਮਾਤਾ ਨੇ ਇਹ ਗੱਲ ਸੁਣੀ ਅਤੇ ਆ ਗਈ ਕੋਲ, ਅਤੇ ਬੜੀ ਨਿਮਰਤਾ ਨਾਲ ਗਿਰਿਆ ਜਾਰੀ ਕਰਕੇ ਕਹਿਣ ਲੱਗੀ, ਭਾਈ ਜੀ ਮੇਰੇ ਪੁੱਤਰ ਨੂੰ ਘੱਲਣ ਲੱਗੇ ਹੋ ਪਹਾੜਾਂ ਵਿੱਚ, ਉੱਥੇ ਸੁਣਿਆ ਭੂਤਣੀਆਂ ਡਾਕਣੀਆਂ ਜਾਦੂਗਰਨੀਆਂ ਰਹਿੰਦੀਆਂ ਨੇ, ਜਾਦੂਗਰਨੀਆਂ ਨੇ ਤੇ ਆਸਾਮ ਵਿੱਚ ਬਾਬਾ ਨਾਨਕ ਜੀ ਉੱਤੇ ਵੀ ਬੜੇ ਵਾਰ ਕੀਤੇ, ਗੁਰੂ ਤੇਗ ਬਹਾਦਰ ਮਹਾਰਾਜ ਗਏ ਆਸਾਮ ਵਿੱਚ ਉਹਨਾਂ 'ਤੇ ਵੀ ਬੜੇ ਵਾਰ ਹੋਏ। ਧੁਬੜੀ ਸਾਹਿਬ ਨਾਂ ਦਾ ਪ੍ਰਸਿੱਧ ਗੁਰਦੁਆਰਾ ਹੈ ਜਿੱਥੋਂ ਦੀਆਂ ਜਾਦੂਗਰਨੀਆਂ ਨੇ ਗੁਰੂ ਨਾਨਕ ਦੇਵ ਮਹਾਰਾਜ ਔਰ ਸਤਿਗੁਰੂ ਤੇਗ ਬਹਾਦਰ ਮਹਾਰਾਜ ਉੱਤੇ ਵੀ ਵਾਰ ਕੀਤੇ ਸੀ। ਭਾਈ ਜੀ ਮੇਰੇ ਪੁੱਤਰ ਨੂੰ ਘੱਲਣ ਲੱਗੇ ਹੋ, ਉਹ ਜਾਦੂਗਰਨੀਆਂ ਅਤੇ ਡਾਕਣੀਆਂ ਦਾ ਇਹਨਾਂ ਉੱਤੇ ਪ੍ਰਭਾਵ ਨਾ ਪੈ ਜਾਏ, ਮੇਰਾ ਪੁੱਤਰ ਇਕੱਲਾ ਹੀ ਹੈ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਨੇ ਇੱਕ ਰੁਮਾਲ ਬਾਬਾ ਸਾਵਣ ਮੱਲ ਭਤੀਜਾ ਜੀ ਨੂੰ ਦਿੱਤਾ, ਨਾਲ ਇੱਕ ਖੂੰਡੀ, ਇਹ ਜਿਹੜੀ ਬਜ਼ੁਰਗ ਅਕਸਰ ਹੱਥਾਂ ਵਿੱਚ ਲੈ ਕੇ ਚੱਲਦੇ ਹੈ, ਉਹ ਗੁਰੂ ਅਮਰਦਾਸ ਮਹਾਰਾਜ ਆਪਣੇ ਦਸਤੇ ਮੁਬਾਰਕ ਵਿੱਚ ਰੱਖਦੇ ਸੀ, ਖੂੰਡੀ ਉਹ ਦਿੱਤੀ। ਕਹਿਣ ਲੱਗੇ ਜਦੋਂ ਕੋਈ ਮੁਸ਼ਕਲ ਆਵੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਬਾਣੀ ਜਪਜੀ ਸਾਹਿਬ ਦਾ ਜਾਪ ਕਰਕੇ, ਇਹਨਾਂ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਜੋ ਵੀ ਮੰਗੋਗੇ ਮੁਸ਼ਕਲ ਆਸਾਨ ਹੋ ਜਾਏਗੀ। ਭਾਈ ਸਾਵਣ ਮੱਲ ਜੀ ਚੱਲਦੇ ਚੱਲਦੇ ਪਠਾਨਕੋਟ ਚਲੇ ਗਏ। ਪਠਾਨਕੋਟ ਤੋਂ ਦੋ ਰਸਤੇ ਜਾਂਦੇ ਹੈ, ਇੱਕ ਜੰਮੂ ਨੂੰ ਜਾਂਦਾ, ਇੱਕ ਕਾਂਗੜੇ ਨੂੰ ਜਾਂਦਾ। ਜਿਹੜਾ ਕਾਂਗੜੇ ਨੂੰ ਜਾਂਦਾ ਨਾ, ਸ਼ਾਇਦ ਤੁਹਾਡੇ ਵਿੱਚੋਂ ਕੁਝ ਵੀਰ ਜਿਹੜੇ ਆਰਮੀ ਵਿੱਚ ਸਰਵਿਸ ਕਰਦੇ ਰਹੇ ਹੋਣਗੇ ਜਾਂ ਉਸ ਪਾਸੇ ਜ਼ਰੂਰ ਗਏ ਹੋਣਗੇ, ਦਾਸ ਬਹੁਤ ਵਾਰ ਗਿਆ। ਪਠਾਨਕੋਟ ਤੋਂ ਕਾਂਗੜੇ ਨੂੰ ਜਾਣ ਵਾਲੇ ਰਸਤੇ 'ਤੇ ਬਿਆਸਾ ਦਰਿਆ ਦੇ ਕੰਢੇ ਉੱਤੇ ਇੱਕ ਬੜਾ ਮਜ਼ਬੂਤ ਕਿਲ੍ਹਾ ਆਉਂਦਾ ਹੈ, ਹੈ ਤਾਂ ਛੋਟਾ ਹੀ ਹੈ ਪਰ ਇਹਨੂੰ ਕਹਿੰਦੇ ਨੇ ਹਰੀਪੁਰ। ਇਹ ਰਾਜਾ ਹਰੀ ਸੈਨ ਦਾ ਰਿਆਸਤੀ ਇਲਾਕਾ ਸੀ, ਰਿਆਸਤ ਦਾ ਨਾਂ ਵੀ ਹਰੀਪੁਰ ਹੈ, ਕਿਲ੍ਹੇ ਦਾ ਨਾਂ ਵੀ ਹਰੀਪੁਰ ਹੈ, ਛੋਟਾ ਜਿਹਾ ਸ਼ਹਿਰ ਦਾ ਨਾਂ ਵੀ ਹਰੀਪੁਰ ਹੈ। ਜਿਹੜੀ ਪਠਾਨਕੋਟ ਵੱਲੋਂ ਬੱਸ ਕਾਂਗੜੇ ਨੂੰ ਜਾਂਦੀ ਹੈ, ਇਹ ਕਿਲ੍ਹੇ ਦੀ ਦੀਵਾਰ ਦੇ ਨਾਲ ਹੀ ਬੱਸ ਸਟੈਂਡ ਬਣਿਆ, ਉੱਥੇ ਰੁਕ ਕੇ ਜਾਂਦੀ ਹੈ। ਮੈਂ ਬਹੁਤ ਵਾਰ ਉਸ ਇਲਾਕੇ ਵਿੱਚ ਗਿਆ, ਆਰਮੀ ਦੇ ਵਿੱਚ ਵੀ ਪ੍ਰੋਗਰਾਮ ਕਰਨ ਵਾਸਤੇ ਗਿਆ, ਮੈਂ ਉਸ ਕਿਲ੍ਹੇ ਨੂੰ ਬੜੇ ਗੌਰ ਨਾਲ ਵੇਖਿਆ, ਬਾਹਰੋਂ ਅੰਦਰ ਨਹੀਂ ਜਾ ਸਕਿਆ। ਭਾਈ ਸਾਵਣ ਮੱਲ ਜੀ ਚਲੇ ਗਏ, ਕੁਦਰਤ ਦੇ ਰੰਗ ਨੇ, ਰਾਜਾ ਹਰੀ ਸੈਨ ਦੇਵੀ ਦੇਵਤਿਆਂ ਦਾ ਪੁਜਾਰੀ ਹੈ। ਸ਼ਾਇਦ ਮੇਰੀਆਂ ਸਤਿਕਾਰਯੋਗ ਬੀਬੀਆਂ ਭੈਣਾਂ ਬਹੁਤਾ ਇਹ ਜਾਣਦੀਆਂ ਹੋਣਗੀਆਂ, ਆਹ ਜਿਹੜੇ ਦਿਨ ਅੱਜ ਚੱਲ ਰਹੇ ਨੇ, ਇਹਨਾਂ ਦਿਨਾਂ 'ਚ ਇੱਕ ਬੀਬੀਆਂ ਦਾ ਤਿਉਹਾਰ ਆਉਂਦਾ ਹੈ, ਖਾਸ ਕਰਕੇ ਹਿੰਦੂ ਧਰਮ ਵਿੱਚ, ਇਹਨੂੰ ਕਹਿੰਦੇ ਨੇ ਇਕਾਦਸ਼ੀ ਨਿਮਾਣੀ। ਇਕਾਦਸ਼ੀ ਮੱਸਿਆ ਤੋਂ ਅਗਲਾ ਦਿਨ, ਏਕਮ ਇਕਾਦਸ਼ੀ ਪੂਰਨਮਾਸ਼ੀ ਤੋਂ ਅਗਲਾ ਦਿਨ ਇਕਾਦਸ਼ੀ। ਇਕਾਦਸ਼ੀ ਦਾ ਦਿਨ ਹੈ, ਜੇਠ ਦਾ ਮਹੀਨਾ ਹੈ, ਇਹੋ ਹੀ ਅੱਤ ਦੀ ਗਰਮੀ ਪੈਂਦੀ ਹੈ। ਇਕਾਦਸ਼ੀ ਦੇ ਵਕਤ ਵਿੱਚ ਇਕਾਦਸ਼ੀ ਦਾ ਵਰਤ ਸੀ ਤੇ ਰਾਜਾ ਹਰੀ ਸੈਨ ਨੇ ਪੂਰੀ ਰਿਆਸਤ ਨੂੰ ਵਰਤ ਦਾ ਐਲਾਨ ਕਰਕੇ ਇਹ ਮਨਾਹੀ ਕੀਤੀ ਸੀ ਕਿ ਅੱਜ ਕਿਸੇ ਦੇ ਘਰ ਚੁੱਲ੍ਹਾ ਨਹੀਂ ਬਣੇਗਾ, ਰੋਟੀ ਨਹੀਂ ਪੱਕੇਗੀ, ਸਵੇਰ ਤੋਂ ਲੈ ਕੇ ਸ਼ਾਮ ਤੱਕ ਸਾਰੀ ਦਿਹਾੜੀ ਭੁੱਖੇ ਰਹਿਣਾ ਹੈ। ਇਕਾਦਸ਼ੀ ਦਾ ਵਰਤ ਹੈ, ਇਹ ਵਰਤ ਰੱਖਣਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ, ਪੂਰਨ ਪ੍ਰੇਮ ਪ੍ਰਤੀਤ ਸਜਾ ਵਰਤ, ਗੋਰ ਮੜੀ ਮੱਟ ਭੂਲ ਨਾ ਮੰਨ। ਇਹ ਖਾਲਸੇ ਦੇ ਨਿਯਮਾਂ ਵਿੱਚ ਹੈ। ਪਰ ਹੁਣ ਰਾਜੇ ਦਾ ਹੁਕਮ ਕੌਣ ਟਾਲ ਸਕਦਾ? 36 ਪਿੰਡਾਂ ਦੀ ਇਹ ਰਿਆਸਤ ਹੈ, ਬਹੁਤੀ ਵੱਡੀ ਨਹੀਂ, 35-36 ਪਿੰਡ ਨੇ। ਵਿਆਸਾ ਕਹਿੰਦੇ ਵਸਿਆ ਹੋਇਆ ਹਰੀਪੁਰ ਰਿਆਸਤ ਦੀ ਰਾਜਧਾਨੀ ਹੈ। ਬਾਬਾ ਸਾਵਣ ਮੱਲ ਜੀ ਚਲੇ ਗਏ, ਉਸ ਦਿਨ ਇਕਾਦਸ਼ੀ ਦਾ ਦਿਨ, ਬਾਬਾ ਸਾਵਣ ਮੱਲ ਜੀ ਨੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਜੋ ਬਖਸ਼ਿਸ਼ ਕੀਤੀ, ਬਖਸ਼ਿਸ਼ ਤਾਂ ਗੁਰੂ ਨਾਨਕ ਦੇਵ ਜੀ ਨੇ ਕੀਤੀ, ਪਹਿਲਾਂ ਉਹਨਾਂ ਨੇ ਸੱਚਾ ਸੌਦਾ ਕੀਤਾ, 20 ਰੁਪਈਆਂ ਦਾ ਲੰਗਰ ਚੂੜਕਾਣੇ ਮੰਡੀ ਵਿੱਚ ਗੁਰੂ ਕੀ ਸੰਗਤ ਨੂੰ, ਗਰੀਬਾਂ ਨੂੰ ਅਤੇ ਸੰਤਾਂ ਮਹਾਂਪੁਰਖਾਂ ਨੂੰ ਛਕਾਇਆ। ਕਹਿੰਦੇ ਨੇ ਭੁੱਖੇ ਸਾਧੂ, ਸਾਧੂ ਕਦੇ ਭੁੱਖਾ ਨਹੀਂ ਜੀ ਹੁੰਦਾ, ਸਾਧੂ ਤਾਂ ਬੰਦਗੀ ਨਾਲ ਹੀ ਰਜਿਆ ਹੁੰਦਾ ਹੈ। ਅਸਲ ਵਿੱਚ ਇਹ ਤਪੱਸਵੀ ਸੰਤ ਸਨ, ਉਹਨਾਂ ਨੂੰ 20 ਰੁਪਈਆਂ ਦਾ ਲੰਗਰ ਛਕਾਇਆ। ਅਤੇ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਜਦੋਂ ਖਡੂਰ ਸਾਹਿਬ ਆਏ, ਇਸ ਲੰਗਰ ਦੀ ਪਰੰਪਰਾ ਨੂੰ ਹੋਰ ਅੱਗੇ ਵਧਾਇਆ। ਮਾਤਾ ਖੀਵੀ ਨੇਕ ਜਨ ਜਿਨ ਬਹੁਤੀ ਸ਼ਾਉ ਪਤਰਾਲੀ, ਲੰਗਰ ਦੌਲਤ ਵੰਡੀਆ ਰਸ ਅੰਮ੍ਰਿਤ ਖੀਰ ਕਿਆਲੀ। ਮਾਤਾ ਖੀਵੀ ਜੀ ਖੁਦ ਗੁਰੂ ਕੀਆਂ ਸਿੱਖ ਸੰਗਤਾਂ ਨੂੰ ਅੰਮ੍ਰਿਤਮਈ ਰਸ ਦੀ ਦੇਸੀ ਘਿਓ ਬਣਾ ਪਾ ਕੇ ਖੀਰ ਛਕਾਉਂਦੇ ਹੁੰਦੇ ਸੀ। ਅੱਜ ਵੀ ਖਡੂਰ ਸਾਹਿਬ ਜਾਓ, ਮਾਤਾ ਖੀਵੀ ਜੀ ਦੇ ਲੰਗਰ ਵਿੱਚ ਤੁਹਾਨੂੰ ਦੇਸੀ ਘਿਓ ਦੀ ਬਣੀ ਹੋਈ ਖੀਰ ਮਿਲੇਗੀ। ਇੱਕ ਵਾਰ ਸਾਰੀ ਸੰਗਤ ਗੱਜ ਕੇ ਆਖੋ ਸਤਨਾਮ ਵਾਹਿਗੁਰੂ। ਅਤੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਗੋਇੰਦਵਾਲ ਸਾਹਿਬ ਗੁਰੂ ਕੇ ਲੰਗਰ ਦੀ ਪਰੰਪਰਾ ਨੂੰ ਹੋਰ ਪਰਿਪੱਕ ਕੀਤਾ, ਹੁਕਮ ਕੀਤਾ ਜਿਹਨੇ ਸਾਨੂੰ ਮਿਲਣਾ ਹੈ ਉਹ ਸਭ ਤੋਂ ਪਹਿਲਾਂ ਗੁਰੂ ਕੇ ਲੰਗਰ ਵਿੱਚ ਬਹਿ ਕੇ ਪ੍ਰਸ਼ਾਦਾ ਛਕੇ। ਗੋਇੰਦਵਾਲ ਸਾਹਿਬ ਲੰਗਰ ਚੱਲੇ, ਬਾਬਾ ਸਾਵਣ ਮੱਲ ਜੀ ਨੇ ਵੀ ਲੰਗਰ ਲਾ ਦਿੱਤਾ। ਇੱਕ ਸਿਪਾਹੀ ਰਾਜੇ ਦਾ ਬਾਬਾ ਸਾਵਣ ਮੱਲ ਜੀ ਦੇ ਲੰਗਰ ਵਿੱਚੋਂ, ਹੁਣ ਗੁਰੂ ਕਾ ਸਿੱਖ ਹੈ ਆਪਣੇ ਵਾਸਤੇ ਬਣਾਉਂਦਾ, ਫਿਰ ਆਵਾਜ਼ ਦਿੰਦਾ ਆਓ ਜਿਹਨੂੰ ਖੁਦਿਆ ਲੱਗੀ ਹੈ ਆਣ ਕੇ ਗੁਰੂ ਕੇ ਲੰਗਰ ਵਿੱਚੋਂ ਪ੍ਰਸ਼ਾਦਾ ਛਕੋ। ਆਣ ਬੈਠੇ ਗਰੀਬ ਭੁੱਖੇ, ਛਕ ਲਿਆ ਪ੍ਰਸ਼ਾਦਾ, ਉਹ ਸਿਪਾਹੀ ਵੀ ਛਕ ਕੇ ਰੱਜ ਕੇ ਗਿਆ। ਜਦੋਂ ਗਿਆ ਰਾਜ ਦਰਬਾਰ ਵੱਲੇ ਡਕਾਰ ਮਾਰਦਾ ਜਾਵੇ, ਦੂਜੇ ਨੇ ਆਖਿਆ ਓਏ ਅੱਜ ਤਾਂ ਇਕਾਦਸ਼ੀ ਦਾ ਵਰਤ ਹੈ, ਤੂੰ ਰੱਜ ਕੇ ਕਿੱਥੋਂ ਆਇਆ? ਕਹਿੰਦਾ ਬਾਹਰ ਇੱਕ ਗੁਰੂ ਨਾਨਕ ਦਾ ਸਿੱਖ ਆਪਣੇ ਆਪ ਨੂੰ ਦੱਸਦਾ ਕਿਲ੍ਹੇ ਤੋਂ ਬਾਹਰ, ਉਹਨੇ ਲੰਗਰ ਲਾਇਆ ਹੋਇਆ। ਇਹ ਗੱਲ ਰਾਜਾ ਹਰੀ ਸਾਹਿਬ ਨੂੰ ਜਾ ਪਹੁੰਚੀ ਸ਼ਿਕਾਇਤ। ਉਹਨੇ ਉਸ ਵੇਲੇ ਪੁਲਿਸ ਘੱਲੀ, ਕਹਿੰਦੇ ਜਾਓ ਫੜ ਕੇ ਲਿਆਓ ਜਿਹਨੇ ਮੇਰੀ ਰਿਆਸਤ ਦੇ ਕਾਨੂੰਨ ਦੀ ਉਲੰਘਣਾ ਕੀਤੀ ਹੈ। ਇਕਾਦਸ਼ੀ ਨਿਮਾਣੀ ਵਾਲੇ ਦਿਨ ਉਹਨੇ ਲੰਗਰ ਲਾਇਆ, ਭਾਈ ਸਾਵਣ ਮੱਲ ਜੀ ਨੂੰ ਹੱਥਾਂ ਨੂੰ ਹੱਥਕੜੀਆਂ, ਪੈਰਾਂ ਨੂੰ ਬੇੜੀਆਂ ਲਾ ਕੇ ਇੱਕ ਬੰਦੀ ਦੇ ਰੂਪ ਵਿੱਚ, ਜਿਵੇਂ ਬਹੁਤ ਵੱਡਾ ਡਾਕੂ ਜਾਂ ਕੋਈ ਗੁਨਾਹਗਾਰ ਕਾਤਲ ਫੜੀਦਾ, ਇਸ ਤਰ੍ਹਾਂ ਗ੍ਰਿਫਤਾਰ ਕਰਕੇ ਲਿਆਂਦਾ। ਰਾਜਾ ਆਪਣੇ ਰਾਜ ਦਰਬਾਰ ਵਿੱਚ ਬੈਠਾ, ਉਹਦੇ ਵਜ਼ੀਰ ਮੁਸਾਹਿਬ ਵੀ ਆ ਗਏ ਕਿ ਇੱਕ ਰਿਆਸਤੀ ਕਾਨੂੰਨ ਦੀ ਉਲੰਘਣਾ ਕਰਨ ਵਾਲਾ ਗੁਨਾਹਗਾਰ ਲਿਆਂਦਾ ਦਰਬਾਰ ਵਿੱਚ। ਜਦੋਂ ਰਾਜੇ ਨੇ ਵੇਖਿਆ ਭਾਈ ਸਾਵਣ ਮੱਲ ਨੂੰ, ਪੁੱਛਿਆ ਕੌਣ ਹੈ? ਭਾਈ ਸਾਵਣ ਮੱਲ ਜੀ ਨੇ ਆਖਿਆ ਮੈਂ ਸਿੱਖ। ਅਤੇ ਰਾਜਾ ਗੁੱਸੇ ਵਿੱਚ ਆਣ ਕੇ ਉਸ ਨੂੰ ਜੋ ਕੁਝ ਕਹਿ ਰਿਹਾ ਸੁਣੀਏ, ਉਸ ਵੇਲੇ ਦਾ ਨਕਸ਼ਾ, ਵਲਟੋਏ ਦਾ ਢਾਡੀ ਜਥਾ ਹੈ।
ਸ਼ਹਿਰ ਵਿੱਚ ਆਣ ਕੇ ਅੱਜ ਤੂੰ ਮੇਰੇ ਹੁਕਮ ਨੂੰ ਦਿੱਤਾ ਉਲਟਾ।
Oh,
ਹੀ ਪੰਛੀਆ ਉਹ ਜਦੋਂ ਜਾਵਾ ਹੰਕਾਰ ਵਿੱਚ
ਬਾਲ ਹੱਠ ਤ੍ਰਿਆ ਹੱਠ ਇਹ ਤਿੰਨ ਹੱਠ ਬੜੇ ਹੀ ਮੰਨੇ ਹੋਏ ਆ। ਬੱਚਾ ਜਿੱਦ ਕਰ ਲਵੇ ਨਾ ਡੈਡੀ ਮੈਂ ਬਾਜ਼ਾਰ ਵਿੱਚੋਂ ਆਹ ਚੀਜ਼ ਲੈਣੀ ਹੈ, ਜਦ ਤੱਕ ਉਹ ਲੈ ਨਹੀਂ ਲੈਂਦਾ ਪ੍ਰਾਪਤ ਨਹੀਂ ਕਰ ਲੈਂਦਾ ਉਸ ਵੇਲੇ ਤੱਕ ਉਹ ਜਿੱਦ ਨਹੀਂ ਛੱਡੇਗਾ, ਹੱਠ ਨਹੀਂ ਛੱਡੇਗਾ। ਰਾਜਾ ਆਪਣੀ ਹੀ ਆਈ 'ਤੇ ਆ ਜਾਵੇ ਹੱਠ ਕਰੇ ਉਹ ਆਪਣੀ ਗੱਲ ਮਨਵਾ ਕੇ ਹੱਟਦਾ, ਅਤੇ ਉਸ ਵੇਲੇ ਦਾ ਤਾਂ ਕਾਨੂੰਨ ਹੀ ਰਾਜੇ ਦੀ ਜ਼ਬਾਨ ਹੁੰਦੀ ਸੀ। ਤੀਜਾ ਹੱਠ ਹੈ ਤ੍ਰਿਆ ਹੱਠ। ਖਿਮਾ ਕਰਨਾ ਭੈਣੋ, ਬੀਬੀ ਕੋਈ ਜਿੱਦ ਕਰ ਲਵੇ ਮੈਂ ਆਹ ਸੂਟ ਲੈਣਾ ਹੀ ਲੈਣਾ ਪਤੀ ਦੇਵ ਭਾਵੇਂ ਨਾ ਮੰਨੇ, ਜਿੰਨਾ ਚਿਰ ਉਹ ਸੂਟ ਮਿਲ ਨਹੀਂ ਜਾਂਦਾ ਉਨਾ ਚਿਰ ਹੱਠ ਛੱਡਣਾ ਨਹੀਂ। ਇਹ ਤਿੰਨ ਹੱਠ ਮੰਨੇ ਹੈ, ਇਹ ਹੈ ਰਾਜ ਹੱਠ। ਸਾਵਣ ਮੱਲ ਨੂੰ ਰਾਜਾ ਹਰੀ ਸੈਲ ਨੇ ਬੜੇ ਗੁੱਸੇ ਵਿੱਚ ਆਣ ਕੇ ਆਖਿਆ, ਤੂੰ ਗੁਰੂ ਨਾਨਕ ਦਾ ਸਿੱਖ ਹੈ, ਤੈਨੂੰ ਨਹੀਂ ਪਤਾ ਮੇਰੀ ਰਿਆਸਤ ਦਾ ਕਾਨੂੰਨ ਹੈ, ਅੱਜ ਇਕਾਦਸ਼ੀ ਦਾ ਵਰਤ ਹੈ, ਤੂੰ ਵਰਤ ਕਿਉਂ ਨਹੀਂ ਰੱਖਿਆ, ਕਿਉਂ ਲੰਗਰ ਕਿਉਂ ਲਾਇਆ, ਕਿਉਂ ਲੋਕਾਂ ਨੂੰ ਛਕਾਇਆ, ਆਪ ਤਾਂ ਖਾਧਾ ਤੂੰ ਲੋਕਾਂ ਨੂੰ ਕਿਉਂ ਖਵਾਇਆ ਲੰਗਰ। ਅਤੇ ਭਾਈ ਸਾਵਣ ਮੱਲ ਜੀ ਨੇ ਜੋ ਨਿਯਮ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜੋ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਨਿਯਮਾਂ ਨੂੰ ਪ੍ਰਤੱਖ ਕੀਤਾ ਗੁਰੂ ਅੰਗਦ ਦੇਵ ਦੂਜੇ ਪਾਤਸ਼ਾਹ ਜੀ ਨੇ, ਅਤੇ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਬਣਾਏ ਹੋਏ ਇਹਨਾਂ ਨਿਯਮਾਂ ਨੂੰ ਪਰਪੱਕਤਾ ਦਾ ਰੂਪ ਦਿੱਤਾ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਨੇ। ਭਾਈ ਸਾਵਣ ਮੱਲ ਨੇ ਜੋ ਕੁਝ ਨਿਯਮ ਬਣਾਏ ਗਏ ਗੁਰਮਤ ਵਿੱਚ ਉਹ ਰਾਜੇ ਦੇ ਦਰਬਾਰ ਵਿੱਚ ਖਲੋਤਿਆ, ਜੋ ਦੱਸਣੇ ਸ਼ੁਰੂ ਕੀਤੇ, ਸੁਣੀਏ ਜਰਾ ਉਸ ਵੇਲੇ ਦਾ ਨਕਸ਼ਾ ਇਉਂ ਅਰਜ ਕੀਤਾ ਹੈ।
ਇੰਨੇ ਜੋਸ਼ ਦੇ ਇੰਨੇ ਜੋਸ਼ ਦੇ ਵਿੱਚ ਨਾ ਆ ਰਾਜਾ ਨਾ ਪਰਦੇਸੀਆਂ ਨਾ ਪਰਦੇਸੀਆਂ ਤਾਈਂ ਸਦਾ ਰਾਜਾ ਸਾਰੀ ਦਿਆਂ ਮੈਂ ਸਾਰੀ ਦਿਆਂ ਮੈਂ ਗੱਲ ਸਮਝਾ ਰਾਜਾ ਆਕਾਦਸ਼ੀ ਨੂੰ
ਅਸੀਂ ਮੰਨਦੇ ਨਹੀਂ ਆਕਾਦਸ਼ੀ ਨੂੰ
ਤਾਈਓ ਦਿੱਤਾ ਹੈ ਤਾਈਓ ਦਿੱਤਾ ਹੈ ਲੰਗਰ ਚੈਲਾ
ਰਾਜਾ
गए भगत कबीर फरमा
राजा
ਦਿੱਤੀ ਛੱਟ ਸਾਡੇ ਗਲੋਂ ਲਾ
ਰਾਜਾ
ਸਾਨੂੰ ਮੌਤ ਦੀ ਨਹੀਂ ਪਰਵਾਹ
ਰਾਜਾ
ਰਾਜਨ ਆ ਗੁੱਗਾ ਮੜੀ ਮੱਟ ਇਹ ਪੂਜਨੇ ਵਰਤ ਰੱਖਣੇ ਇਹ ਗੁਰੂ ਸਾਹਿਬਾਨਾਂ ਨੇ ਸਾਨੂੰ ਮਨਾ ਕੀਤਾ ਅਸੀਂ ਨਹੀਂ ਵਰਤ ਰੱਖਣੇ ਨਹੀਂ ਮੰਨਦੇ ਦੇਵੀ ਦੇਵਤਿਆਂ ਨੂੰ ਤਾਂ ਅਸੀਂ ਮੰਨਦੇ ਹੀ ਨਹੀਂ, ਅਸੀਂ ਕਿਵੇਂ ਵਰਤ ਰੱਖ ਲਈਏ? ਇਹ ਵਰਤਾਂ ਦੀ ਗੱਲ ਤਾਂ ਬਾਬਾ ਕਬੀਰ ਸਾਹਿਬ ਜੀ ਨੇ ਆਖੀ ਹੈ, ਬੜੀ ਸਖਤੀ ਨਾਲ ਜਿਹੜੀਆਂ ਮੇਰੀਆਂ ਸਤਿਕਾਰਯੋਗ ਭੈਣਾਂ ਗੁਰੂ ਕੀ ਬਾਣੀ ਪੜ੍ਹਦੀਆਂ ਨਾ, ਬਾਬਾ ਕਬੀਰ ਸਾਹਿਬ ਜੀ ਦੇ ਸਲੋਕ ਪੜ੍ਹਦੇ ਹੋ ਨਾ, ਕਬੀਰ ਜੀ ਦੇ ਸਲੋਕ ਪੜ੍ਹਦੇ ਜਦੋਂ ਭੋਗ ਤੋਂ ਪਹਿਲਾਂ ਆਉਂਦੇ ਆ, ਅਤੇ ਉਹਨਾਂ ਨੇ ਬੜੀ ਇੱਕ ਠੋਕਰ ਮਾਰੀ ਹੈ। ਅਸਾਮ ਦੇ ਇਲਾਕੇ ਵਿੱਚ ਇੱਕ ਅਹੋਈ ਨਾਂ ਦੀ ਦੇਵਤੀ ਦੇਵੀ ਹੋਈ ਹੈ, ਅਹੋਈ, ਅਤੇ ਬੀਬੀਆਂ ਉਹਦਾ ਵਰਤ ਬੜਾ ਰੱਖਦੀਆਂ, ਅਤੇ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਨੇ, ਕਬੀਰ ਹਰ ਕਾ ਸਿਮਰਨ ਛਾਡ ਕੇ ਅਹੋਈ ਰੱਖੈ ਨਾਰ। ਬਾਬਾ ਜੀ ਅਗਲੀ ਗੱਲ ਬੜੀ ਸਖਤ ਹੈ ਨਾ, ਗੁਰੂ ਕੇ ਵਜ਼ੀਰ ਸਾਹਿਬਾਨ ਬੈਠੇ ਨੇ, ਭੈਣੋ ਗੁੱਸਾ ਨਾ ਕਰਿਓ, ਬਾਬਾ ਕਬੀਰ ਸਾਹਿਬ ਜੀ ਦੀ ਗੁਰੂ ਕੀ ਬਾਣੀ ਦੇ ਸ਼ਬਦਾਂ ਵਿੱਚ ਹੈ, ਕਬੀਰ ਹਰ ਕਾ ਸਿਮਰਨ ਛਾਡ ਕੇ ਅਹੋਈ ਰੱਖੈ ਨਾਰ, ਗਧ ਹੀ ਹੋਏ ਕੇ ਔਤਰੈ ਭਾਰ ਸਹੇ ਮਨ ਚਾਰ। ਜਿਹੜੀ ਔਰਤ ਪਤੀ ਪਰਮੇਸ਼ਰ ਦਾ ਸਿਮਰਨ ਛੱਡ ਕੇ, ਪਤੀ ਦੀ ਸੇਵਾ ਛੱਡ ਕੇ, ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਛੱਡ ਕੇ ਅਹੋਈ ਦੇਵੀ ਦੇ ਵਰਤ ਰੱਖਦੀ ਹੈ, ਉਹ ਅਗਲੇ ਜਨਮ ਵਿੱਚ ਖੋਤੀ ਬਣੇਗੀ, ਗਧ ਹੀ ਹੋਏ ਕੇ ਔਤਰੈ, ਫਿਰ ਚਾਰ ਚਾਰ ਮਨ ਭਾਰ ਉਹਦੀ ਪਿੱਠ ਉੱਤੇ ਲੱਦੇ ਜਾਣਗੇ। ਇਹ ਗੁਰੂ ਕੀ ਬਾਣੀ ਦੇ ਅਰਥ ਨੇ। ਇਹ ਹੀ ਅਰਥ ਸ਼੍ਰੋਮਣੀ ਕਮੇਟੀ ਦੇ ਇੱਕ ਪ੍ਰਚਾਰਕ ਹੈ, ਕਲਸੀਆਂ ਪਿੰਡ ਦਾ, ਮੇਰੇ ਪਿੰਡ ਅਲਗੋਂ ਦੇ ਨੇੜੇ ਹੈ, ਉਹਨੇ ਅਲਗੋਂ ਸ਼ਹਿਰ ਵਿੱਚ ਬੜੇ ਵਿਸਥਾਰ ਨਾਲ ਆਣ ਕੇ ਦੱਸਿਆ ਅਰਥ ਕੀਤੇ, ਅਤੇ ਅਲਗੋਂ ਸ਼ਹਿਰ ਦੀਆਂ ਤਾਂ ਬੀਬੀਆਂ ਤੜਫ ਉੱਠੀਆਂ, ਉਹ ਕਹਿੰਦੀਆਂ ਸਾਨੂੰ ਆਖਿਆ ਏ। ਬੜਾ ਵਾ ਵੇਲਾ ਉੱਠਿਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਖਬਰ ਮਿਲੀ, ਉਹਨਾਂ 100 ਬੰਦੇ ਦੀ ਇੱਕ ਬੱਸ ਭਰ ਕੇ ਉਸ ਪ੍ਰਚਾਰਕ ਦੀ ਰਾਖੀ ਵਾਸਤੇ ਭੇਜੇ, ਨਾਲ ਭਿੱਖੀ ਵਿੰਡੋ DSP ਆਇਆ ਕਿ ਗੁਰੂ ਕੀ ਬਾਣੀ ਦੇ ਜੇ ਸ਼ੁੱਧ ਅਰਥ ਕੀਤੇ ਨੇ ਤਾਂ ਕਿਸੇ ਨੂੰ ਇਹ ਚੁੱਭਦੇ ਹੈ, ਅਤੇ ਉਹ ਤਾਂ ਗੁਰੂ ਕੀ ਬਾਣੀ ਪੜ੍ਹੇ ਫਿਰ ਪਤਾ ਲੱਗ ਜੂਗਾ। ਬੀਬੀਆਂ ਭੈਣਾਂ ਵਰਤ ਰੱਖਦੀਆਂ, ਅਤੇ ਬਾਬਾ ਸਾਹਿਬ ਜੀ ਨੇ ਅਤੇ ਗੁਰੂ ਕੀ ਬਾਣੀ ਵਿੱਚ ਇਹਨਾਂ ਵਰਤਾਂ ਦਾ ਇੰਨਾ ਖੰਡਨ ਕੀਤਾ ਹੈ। ਭੁੱਖਿਆਂ ਤੋਂ ਤਾਂ ਭਗਤੀ ਨਹੀਂ ਹੁੰਦੀ, ਭੁੱਖੇ ਭਗਤ ਨਾ ਕੀਜੈ ਯਾ ਮਾਲਾ ਆਪਣੀ ਲੀਜੈ, ਹਉ ਮੰਗਣ ਸੰਤਨ ਰੇਣਾ ਮੈਂ ਨਾ ਹੀ ਕਿਸੀ ਕਾ ਦੇਣਾ, ਮਾਧੋ ਕੈਸੀ ਬਣੇ ਤੁਮ ਸੰਗੇ, ਆਪ ਨਾ ਦੇਵੋ ਤਾਂ ਲੇਵੋ ਮੰਗੈ। ਉਹ ਜੇ ਨਹੀਂ ਦੇਣਾ ਤਾਂ ਮੈਂ ਮੰਗ ਕੇ ਲੈਣਾ ਹੈ। ਖਾਟ ਮੰਗੋ ਚੌਪਾਲੀ ਚੌਪਾਈ, ਸਰਹਾਣਾ ਅਵਰਤ ਲਾਈ, ਉੱਪਰ ਕੋ ਮੰਗੋ ਖੀਦਾ ਤੇਰੀ ਭਗਤ ਕਰੇ ਜਨ ਥੀਦਾ, ਮੈਂ ਨਾ ਹੀ ਕੀਤਾ ਲੱਭੋ, ਇੱਕ ਨਾਉ ਤੇਰਾ ਮੈਂ ਫੱਬੋ, ਕਹਿ ਕਬੀਰ ਮਨ ਮਾਨਿਆ, ਮਨ ਮਾਨਿਆ ਤਾਂ ਉਹ ਹਰ ਜਾਣਿਆ, ਦਿਆਲ ਤੇਰਾ ਆਰਤਾ ਗੋਪਾਲ ਤੇਰਾ ਆਰਤਾ, ਜੋ ਜਨ ਤੁਮਰੀ ਭਗਤ ਕਰਨ ਤੈ ਤਿਨਕੇ ਕਾਜ ਸਵਾਰਤਾ, ਦਾਲ ਸੀਧਾ ਮੰਗੋ ਘੀਓ, ਅਮਨਾ ਹਮਰਾ ਖੁਸ਼ੀ ਕਰੇ ਨਿਤ ਜੀਓ, ਪੰਨੀਆਂ ਸਾਧਨ ਨੀਕਾ ਅਨਾਜ ਮੰਗੋ ਸੱਤ ਸੀਕਾ। ਜੱਟਾਂ ਨੇ ਆਖਿਆ ਜੇ ਵਾਹੀ ਚਾਹੁੰਦਾ ਹੈ ਕਿ ਦਸਵਾਂ ਹਿੱਸਾ ਤੇਰੇ ਹਿੱਸੇ ਵਿੱਚ ਆਵੇ ਤਾਂ ਫਿਰ ਮੈਨੂੰ ਇਹੋ ਜਿਹੀ ਜੋਗ ਵੀ ਦੇ, ਸੱਤਾਂ ਸੀਆਂ ਵਾਲਾ ਸੱਤ ਵੇਰਾਂ ਪੈਲੀ ਵਾਹ ਕੇ ਮੈਂ ਫਿਰ ਬੀਜ ਬੀਜਾਂ, ਫਿਰ ਉਹ ਵਧੇ ਫੁੱਲੇ ਮੈਂ ਵੱਢਾਂ, ਫਿਰ ਉਹ ਗਾ ਕੇ ਕਣਕ ਫਿਰ ਆਟਾ ਬਣਾਵਾਂ, ਫਿਰ ਮੈਂ ਰਾਸ਼ਨ ਪਾਣੀ ਤਿਆਰ ਕਰਾਂ ਅਤੇ ਤੇਰੇ ਲਈ ਪਦਾਰਥ ਤਿਆਰ ਕਰਾਂ। ਫਿਰ ਹੈ ਜੇ ਚਾਹੁੰਦਾ ਹੈ ਕਿ ਮੇਰੀ ਪੂਜਾ ਹੋਵੇ ਤਾਂ ਮੈਨੂੰ ਖਾਣ ਨੂੰ ਵੀ ਦੇ। ਜਦੋਂ ਇਹਨਾਂ ਵਰਤਾਂ ਦੀ, ਇਹਨਾਂ ਪਖੰਡਾਂ ਦੀ ਗੱਲ ਬਾਬਾ ਸਾਵਣ ਮੱਲ ਜੀ ਨੇ ਰਾਜਾ ਹਰੀ ਸਾਇਲ ਨੂੰ ਦੱਸੀ, ਪਰ ਸੱਚ ਜਿਹੜਾ ਹੈ ਹਮੇਸ਼ਾ ਕੌੜਾ ਹੁੰਦਾ ਹੈ। ਰਾਜਾ ਹਰੀ ਸਾਇਲ ਨੇ ਆਖਿਆ ਬਿਲਕੁਲ ਨਹੀਂ, ਤੂੰ ਝੂਠ ਬੋਲਦਾ ਹੈ, ਕੈਦਖਾਨੇ ਵਿੱਚ ਬੰਦ ਕਰ ਦਿੱਤਾ। ਰਾਜੇ ਨੂੰ, ਭਾਈ ਸਾਵਣ ਮੱਲ ਨੂੰ ਕੈਦ ਕਰਕੇ ਬੰਦ ਕਰਕੇ ਫਿਰ ਦਰਬਾਰ ਬਰਖਾਸਤ ਕਰਕੇ ਆਪਣੇ ਰਾਜਮਹਿਲ ਨੂੰ ਤੁਰਿਆ, ਅਤੇ ਉਸ ਤੋਂ ਅੱਗੇ ਕੀ ਹੋਇਆ ਇਹ ਬਾਕੀ ਕੱਲ੍ਹ ਦੇ ਦੀਵਾਨ ਵਿੱਚ ਬਿਣੇ ਕਰਾਂਗੇ। ਇੱਕ ਐਸਾ ਕ੍ਰਿਸ਼ਮਾ ਕੁਦਰਤ ਦਾ ਵਰਤਿਆ, ਦੁਰਘਟਨਾ ਵਾਪਰੀ, ਅਤੇ ਵਾਪਰੀ ਕਿਸ ਤਰੀਕੇ ਨਾਲ ਉਹ ਕੱਲ੍ਹ ਦੇ ਦੀਵਾਨ ਵਿੱਚ ਬਿਣੇ ਕਰਾਂਗੇ। ਇੰਨਾ ਕੁਝ ਕਹਿ ਕੇ ਆਪਾਂ ਸੁਖਮਾਂ ਦੇ ਜਾਚਕ ਹਾਂ, ਹੋਈਆਂ ਭੁੱਲਾਂ ਗਲਤੀਆਂ ਦੀ ਮੁਆਫ਼ੀ, ਗੁਰੂ ਕੀ ਸੰਗਤ ਵੱਲੋਂ ਸਨਮਾਨ ਆਇਆ ਸਤਿਗੁਰੂ ਚੜ੍ਹਦੀ ਕਲਾ ਕਰਨ ਹਰ ਮੈਦਾਨ ਫਤਿਹ, ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਸਾਰੀ ਸੰਗਤ ਆਓ, 6 ਪੌੜੀਆਂ ਗੁਰੂ ਕੀ ਬਾਣੀ ਅਨੰਦ ਸਾਹਿਬ ਜੀ ਦੀ ਜਾਪ ਕਰੀ, ਉਪਰੰਤ ਅਰਦਾਸ ਹੋਵੇਗੀ, ਗੁਰੂਦੇਵ ਸੱਚੇ ਪਾਤਸ਼ਾਹ ਸੋ ਖਾਲਸਾ ਦੇ ਬਿਰਾਜਮਾਨ ਹੋਣਗੇ, ਸੰਗਤਾਂ ਨੇ ਖੁਸ਼ੀ ਪ੍ਰਾਪਤ ਕਰਦੇ ਆਪਣੇ ਘਰਾਂ ਨੂੰ ਜਾਣਾ।
ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ। ओंकार सतगुरु प्रसाद अनंत भया मेरी माए सतगुरु मैं पाया
सतगुरु ता पाया सहज सेती मन वजियां वदाइयां
राग रतन परवार परियां शब्द गावण आइयां
सब तो तगावो हरि केरा मन जिनी वसाया
कहे नानक आनंद होवा सतगुरु मैं पाया
ए मन मेरा तू सदा रहो हर नाम
हर नाल रहो तू मन मेरे दुख सब विसारना
अंगीकारो करे तेरा कार्य सब सवारना
सबना गला समरथ स्वामी सो क्यों मनो सारे
कहे नानक मन मेरे सदा रहो हर नाले
साचे सहबा क्या नहीं करते रे
करता तेरे सब कुछ है जिस दे सो पावे
सदा सुभत सलाह तेरी नाम मन वसावे
नाम जिनके मन वसिया वाजे शब्द कनेरे
कहे नानक सच्चे साहेब क्या नहीं करते रे साचा नाम मेरा आधारो
साच नाम आधार मेरा जन भुखा सब गुवाइया
कर सात सुख मन आए वसिया जन इच्छा सब पुजाइया
कुर्बान किता गुर विटो जिस दिया ए वडियाया
कहे नानक सुनो संतो शब्द तरो प्यारो साचा नाम मेरा आधारो
वाजे पंच शब्द तितकार सपाके कार सपाके शब्द वाजे काला जित कर तारिया
पंच दूत तुद वासी कीते काल कंठ कुमारिया
करम पाया तुद जिन को से नाम हर के लागे
कहे नानक तै सुख होवा तित कर अनहद वाजे
अनद सुनो वड पागियो सगल मनोरथ पूरे
पार ब्रह्म प्रभ पाया तेरे सगल सूरे
दुख रोग संताप उतरे सुनी सच्ची बाणी
संत साजन पै सर से पूरे गुरते जानी
सुनते पनीत कहते पवित सतगुर रहया परपूरे
बिनवंत नानक गुर चरण लागे वाजे अनहद तूर श्लोक
पवन गुरु पानी पिता माता तरत महात
जब सरात दुए दाई दाया खेले सगले जगत
चंगे आया पर आया वाचे तरम दूर
कर्मी आपो अपनी के नेड़े के दूर
जिन्नी नाम ते आया गै मसकत का
नानक ते मुख उजी ने केती छुट्टी नाल बोलो
वाहेगुरु जी का खालसा वाहेगुरु जी की फतेह फतेह
वाहेगुरु जी का खालसा वाहेगुरु जी की
फतेह फतेह
वाहेगुरु जी का खालसा।